ओंकार सतनाम करता पुरखे निर्भो निर्वैर अकाल मूरत अजूनी सैभं गुरु प्रसाद। घर ही में अमृत भरपूर है, मन मुखा साध न पाया, ज्यों कस्तूरी मृग न जाने भ्रम दा भरम भुलाया। मनुख दे प्राणा विच जिहड़ी प्रबल प्यास है वो जीवन दी है, सदीवी जीवन दी है। फिर जीवन तो बाद जीवन लई सारियां लोड़ां सारियां मंगा, लेकिन प्रबल ते प्रथम प्यास जीवन दी है। भय भी केवल मौत दा ही है और कोई भय नहीं। जिथे भी मनुख भयभीत होवे समझ लो कुछ ना कुछ इसदे खत्म होने वाला है या खत्म होने की संभावना। भय उसे दी है। चाहत लालसा जीवन दी और परबल भय मौत दा। जे भारत दे सनातन चिंतन नु वेखिए, उपनिषदां दे ऋषियां नु वेखिए, पुराणक प्रसंगां नु देखिए, तो जीवन दा दाता विष्णु, मौत दे देण वाला शिव जी। ब्रह्मे ने संसार बनाया, उदा कोई मंदिर नहीं। बन गया संसार सो बन गया, जन्म हो गया सो हो गया। हुण ते लालसा जीवन दी ते भय मौत दा, तो सारे देश विच विष्णु दी पूजा शिव जी दी पूजा हिंदू जगत दे। विष्णु नाल लक्ष्मी है, जीवन ते जीवन दियां सारियां लोड़ां दी पूर्ती। पर शिवजी दे गले विच ते फनियर नाग ने, मुर्दियां दी खोपड़ियां दी माला है। शमशान घाट दा शिवजी दा वसेवा है, मौत दा देवता शमशान नाल संबंधित है, जीवन दा देवता लक्ष्मी नाल पदार्थां नाल संबंधित है। एक प्रतीक है लालसा परबल जीवन दी है, भय परबल मौत दा है। जीवन दे देवते दी पूजा इस वास्ते जीवन बनया रहे बनया रहे बनया रहे। मौत दे देवते दी पूजा इस वास्ते कि कम से कम मौत साढ़े घर ना आवे। एक दी पूजा इस वास्ते तू साढ़े घर आ, क्योंकि उस नाल लक्ष्मी है। एक दी पूजा इस वास्ते कम से कम तू साडा घर छोड़ दे, क्योंकि तेरे गले विच सप ने, मुर्दियां दी खोपड़ी है, और तेरा वसेबा शमशान है। बहुत सुंदर ये प्रतीक चुने है। मनुख दी कमजोरियां नू खूब समझे है ते नापिया गया है। लालसा जीवन दी है और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण किया है, जे जुग चारे आर जा होर बसोनी हो रहे। जे किधरे उम्र चार ਜੁਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗ ਲੈ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਕਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਨ੍ਹਾਂ ਹੀ ਦੋਹਾਂ ਉਲਝਣਾਂ ਦੇ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਔਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਦੇ ਵਿੱਚ, ਇੱਕ ਦਿਨ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤੀ ਤੋਂ ਰਹਿ ਜਿਸ ਵਿੱਚ ਮੌਤ ਨਹੀਂ। ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ, ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ। ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੀ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਬੜੀ ਪ੍ਰਬਲ ਦਿਖਾਈ ਦਿੰਦੀ। ਅੰਮ੍ਰਿਤ ਦੀ ਚਾਹਤ, ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ, ਸਿਰਮੌਰ ਮੰਗ ਹੈ, ਪ੍ਰਬਲ ਮੰਗ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣ, ਭ੍ਰਮ ਦਾ ਭਰਮ ਭੁਲਾਇਆ। ਉਹ ਅੰਮ੍ਰਿਤ ਦਾ ਕੁੰਡ ਇਸੇ ਜੀਵਨ ਸਾਗਰ ਦੇ ਅੰਦਰ ਹੈ, ਔਰ ਇਸੇ ਜੀਵਨ ਦਾ ਰੇੜਕਾ ਪਾਣਾ ਪਏਗਾ। ਜਪ ਤਪ ਦੁਆਰਾ ਇਸੇ ਅੰਮ੍ਰਿਤ ਦੇ ਕੁੰਭ ਨੂੰ ਬਾਹਰ ਪ੍ਰਗਟ ਕਰਨਾ ਪਏਗਾ। ਇਸ ਅੰਮ੍ਰਿਤ ਦੇ ਕੁੰਭ ਨੂੰ ਕੋਈ ਪ੍ਰਗਟ ਕਰ ਸਕੇ ਇਹਦੇ ਲਈ ਪ੍ਰੇਰਣਾ ਚਾਹੀਦੀ, ਜ਼ਿੰਮੇਵਾਰੀ ਚਾਹੀਦੀ, ਇਸਦੇ ਲਈ ਇੱਕ ਤੜਪ ਚਾਹੀਦੀ ਹੈ, ਇਸਦੇ ਲਈ ਸਾਧਨਾ ਚਾਹੀਦੀ ਹੈ। ਤੋ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨੂੰ, ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉੱਪਰੋਂ ਪਾਣੀ ਪਾਉਂਦੇ ਹਾਂ, ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ। ਆਦਿ ਕਾਲ ਤੋਂ ਮਹਾਂਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੀ, ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰ ਆ ਜਾਏ। ਇਹ ਇੱਕ ਵਿਧੀ ਰਹੀ ਹੈ। ਬਾਹਰੋਂ ਅੰਮ੍ਰਿਤ ਦਾ ਸੰਬੰਧ ਅਸਥਾਪਨ ਕਰਕੇ ਜੀਵਨ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨਾ। ਇਹ ਸਾਧਨਾ ਧਾਰਮਿਕ ਜਗਤ ਦੇ ਆਦਿ ਕਾਲ ਤੋਂ ਚਲੀ ਆ ਰਹੀ ਹੈ। ਆਬੇ ਹਯਾਤ ਅੰਮ੍ਰਿਤ, ਇਸ ਦੀ ਤਲਾਸ਼ ਆਦਿ ਕਾਲ ਤੋਂ ਚਲੀ ਆ ਰਹੀ ਹੈ ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ। ਵੱਖ ਵੱਖ ਰਹਿਬਰੀ ਪੁਰਸ਼ਾਂ ਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ, ਆਬੇ ਹਯਾਤ ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮਿਕ ਲੋਕਾਂ ਦੀ ਸਮਝ ਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ ਤੇ ਵੀ ਅਸਰ ਪੈਂਦਾ ਹੈ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਅੱਖ ਅੰਮ੍ਰਿਤਮਈ ਨੇ, ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੂ ਜਾਣ ਤਾਂ ਜਲ ਅੰਮ੍ਰਿਤਮਈ ਹੈ ਔਰ ਉਹ ਜਲ ਕਿਧਰੇ ਅੰਮ੍ਰਿਤਮਈ ਵਿਨ ਹੋ ਗਿਆ, ਉਹਦੇ ਚਰਨਾਂ ਨੂੰ ਛੂ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤਾਂ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤਾਂ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤਾਂ ਉਦਾਹਰਣ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ, ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ कि जितनी पूजा प्रतिष्ठा वधे, धन संपदा वधे, उतना ही उसके हृदय विच धर्म वधे, जप तप वधे, बंदगी वधे, ताकि संतुलन कायम रहे। ऐसा अक्सर घट होता है। जैसे धन वधदा है, धर्म घटता है। जैसे बाहर दे सुख वधदे ने, अंदरूनी सुखा नाल सहजे सहजे मनुख संबंध तोड़दा है। मसंदा ने भी ऐसा ही किया। धन दे घर विच अंबार लग गए, पूजा प्रतिष्ठा चार कुंटा च होण लग पई। सहजे सहजे गुरु दे सिख बनाण दी थां ते इन्हां दे अंदर ते लालसा जागी, अपने सिख बनाई, अपने सिख बनाई, अपनी सिखी दा वादा करी। लिहाजा कार भेट जो मिलती सी गुरुद्वारे बनाण लई, सरोवर बनाण लई, धर्मशालावां बनाण लई, लंगर चलाण लई, उस कार भेट नूं भी ये पूरे दा पूरा खुद अपने कोल रखण लग पए, गुरु तक नहीं पहुंचांदे। इन्हां विच कुछ कने थे गुरु होण दे दावे भी कर दिते, सहजे सहजे भ्रष्ट होंदे गए, लोग दे मारे हुए, वासना विच ग्रसे गए, और वासना दे ग्रसे हुए परबल हंकार विच डुबदे गए। धन गुरु गोविंद सिंह जी महाराज तक पहुंच के ए मसन जुलम ते दुराचार दी इंतहा तक पहुंच गए सन। लिहाजा इस प्रथा नू धन गुरु गोविंद सिंह जी महाराज ने खत्म कर दिया। आखिया नहीं, कल्ला मनुख चाहे रसक है, अनुभवी है, ज्ञानी है, कई दफा हो सकता उसका हाथमा कमजोर होवे और वो पूजा प्रतिष्ठा नू हजम ना कर सके, बाहर दी धन संपदा नू हजम ना कर सके। असी हुण भी देखते हैं जगत विच कोई मनुख मेहनत करके धन कमा के लैंदा है, लेकिन धन दी सही वरतों, धन दी हिफाजत और धन का विस्तार, धन की वरतों किसी किसी नूं जो है आउंदी है। अध्यात्मक आनंद थोड़ा बहुत प्राप्त करके जदे मसन चोटी दे धनाड हो गए, हंकारी हो गए, दुराचारी हो गए, अत्यंत लोभी हो गए, तो धन गुरु गोविंद सिंह जी महाराज ने ये प्रथा चरणामृत की थां ते खंडे बाटे दा अमृत और बाणी दा अमृत ए प्रचलित आपने कीता, और ए अधिकार एक नो नहीं पंजां नो दिता। पंज आइंदा अमृत छकाया करनगे। केड़े पंज? जो गुरु नू प्यारे ने, ते जिन्हां दे अंदर गुरु दा प्यार है, रोम रोम दे गुरु दा प्यार है। ऐसे पंज जो गुरु नू प्यारे ने, ते गुरु दा प्यार जिन्हां दे अंदर है, वो वारी वारी पंज बाणियां पढ़न, जपजी साहब, जाप साहब, सवई है, चौफई ते आनंद साहब। पंज अपनी दृष्टि नू बाटे वे दे जो पानी है उस दे च रखन, ताके हिरदे नू जोड़ के पड़ी हुई ये बाणी दृष्टि दे राही उस बाणी दा पानी दे प्रवेश करन, ताके वो पानी पानी ना रहे, वो पानी अमृत बन जाए। हकीकत है हिरदे दे च लोभ है, अखां दे राही प्रगट होंदा है। हिरदे दे च वासना है, अखां दे राही प्रगट आउंदा है। हिरदे विच परबल हंकार है, अखां राही प्रगट आउंदा है। पर हिरदे विच वसी हुई बाणी होवे तो ये बाणी दा अमृत अखां दे राही बाहर प्रगट आउंदा है, और उस सख नूं अगर एक टिक पाणी विच रखिया जाए तो बाणी दा वो अमृत अखां दे राही पाणी विच प्रवेश कर जांदा है। इस तरह पंज प्यारे पंज बाणियां नूं पढ़ के अमृत नूं ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਝ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ, ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ, ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪ੍ਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਦੇ ਚਰਨਾਮਤ ਦੀ ਥਾਂ ਤੇ ਖੰਡੇ ਬਾਟੇ ਦੀ, ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤੋ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ ਹੈ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ। ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ, ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ। ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਭੇਟ ਕੀਤਾ ਸੀ, ਮੈਂ ਸਰਬੰਸ ਭੇਟ ਕਰਾਂਗਾ, ਮੈਂ ਸਭ ਕੁਛ ਭੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ, ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ, ਤਨ ਕਰਕੇ, ਧਨ ਕਰਕੇ ਜੋ ਕੁਛ ਵੀ ਹੈ ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਗ੍ਰੰਥ ਵਿੱਚ, ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਪੰਜਾਂ ਨੂੰ ਸਾਫ ਕਹਿੰਦੇ ਨੇ, ਸਿੱਖ ਸੋ ਰਹਿਤ ਪੰਜ ਜੋ ਮਿਲੇ, ਮਮ ਸਰੂਪ ਸੋ ਜਾਨੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਇਹਨਾਂ ਪੰਜਾਂ ਵਿੱਚ ਮੇਰੀ ਝਲਕ ਹੈ, ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਹੈ। ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਅਬ ਅੰਮ੍ਰਿਤ ਛਕਾਓ ਜੈਸੇ ਕਮਲੀਨ, ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ, ਇਸ ਤਰ੍ਹਾਂ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਹੈ। ਔਰ ਵਾਕਈ ਜਦ ਪੰਜਾਂ ਨੇ ਛਕਾਇਆ, ਸਤਿਗੁਰ ਪ੍ਰਸੰਨ ਹੋਏ, ਹਾਂ ਤੁਸੀਂ ਸੰਪੰਨ ਹੋ ਗਏ, ਵਾਕਈ ਤਿਆਰ ਹੋ ਗਏ, ਔਰ ਤੁਸੀਂ ਸਿੱਖੀ ਦਾ ਸਹੀ ਪ੍ਰਚਾਰ ਕਰ ਸਕੋਗੇ। ਵਾਕਈ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਰੋਮ ਰੋਮ ਦੇ ਹੈ, ਉਹੀ ਅੰਮ੍ਰਿਤ ਛਕਾ ਸਕਦੇ ਹੈ। ਔਰ ਉਹੀ ਵਿਧੀ ਪੂਰਵਕ ਗੁਰੂ ਨਾਲ ਜੋ ਹੈ ਜੋੜ ਸਕਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਸ ਤੇ ਬਖਸ਼ਿਸ਼ ਹੈ, ਪਿਆਰ ਨਾਲ ਭਰਿਆ ਹੋਇਆ ਹਿਰਦਾ ਹੈ, ਉਹ ਗੁਰੂ ਦਾ ਪਿਆਰਾ ਹੈ। ਅੰਮ੍ਰਿਤ ਛੱਕ ਕੇ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਉਸਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ। ਕਿਉਂਕਿ ਅੰਮ੍ਰਿਤ ਛੱਕਦੇ ਹਾਂ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ। ਉਸ ਰਹਿਤ ਦੀ ਜੋ ਵਿਆਖਿਆ ਹੈ ਉਹ ਇਸ ਪ੍ਰਕਾਰ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਦਰਅਸਲ ਸਿੱਖ ਦਾ ਸਰੂਪ ਹੀ ਤਾਂ ਬਣਦਾ ਹੈ ਜੇ ਉਸ ਕੋਲ ਰਹਿਣੀ ਹੋਵੇ। ਰਹਿਣੀ ਦੋ ਤਰ੍ਹਾਂ ਦੀ, ਮਾਨਸਿਕ ਤੇ ਸਰੀਰਕ। ਮਾਨਸਿਕ ਰਹਿਣੀ ਹੈ ਬਾਣੀ ਦਾ ਪਾਠ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਹੋਰ ਜਿਤਨੀ ਬਾਣੀ ਪੜ ਸਕੇ। ਮੂਲ ਮੰਤਰ ਦਾ ਜਪ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਵਾਹਿਗੁਰੂ 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 ਮੰਤਰ ਦਾ ਜਪ ਦੋ ਵਕਤ, 10 ਮਿੰਟ, 20 ਮਿੰਟ, ਅੱਧਾ ਘੰਟਾ ਜਾਂ ਜਿਤਨਾ ਉਸ ਕੋਲ ਸਮਾਂ। ਇਹ ਮਾਨਸਿਕ ਰਹਿਤ ਹੈ। ਤਨ ਦੁੱਤੇ ਪੰਜ ਕਕਾਰ, ਇਹ ਸਰੀਰਕ ਰਹਿਤ ਹੈ। ਮਨ ਕਰਕੇ ਸਿੱਖ ਬਣੇ, ਤਨ ਕਰਕੇ ਇਹ ਸਿੱਖ ਬਣੇ, ਤਾਂ ਮਾਨਸਿਕ ਤੇ ਸਰੀਰਕ ਰਹਿਤ ਚਾਹੀਦੀ ਹੈ। ਨਾ ਮਾਨਸਿਕ ਰਹਿਤ ਹੋਵੇ ਨਾ ਸਰੀਰਕ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਸਿੱਖ ਮੈਨੂੰ ਪਿਆਰਾ ਨੇ, ਕਿਉਂਕਿ ਇਸਨੇ ਪਾਹੁਲ ਨਹੀਂ ਲਈ ਔਰ ਰਹਿਣੀ ਨਹੀਂ ਰਹੀ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਤਿਸ ਕੋ ਦਰਸ਼ਨ ਨਾ ਹੈ ਮੇਰਾ, ਪਾਪੀ ਤਿਆਗੇ ਦਿੱਖ। ਰਹਿਤ ਨਾਮਿਕ ਇਸ ਤਰ੍ਹਾਂ ਦੇ ਬੋਲ ਨੇ, ਜਿਉ ਕਾਹੂ ਤੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਦ ਧਰਾਏ। ਖੋਤੇ ਨੂੰ ਇਸ਼ਨਾਨ ਕਰਾ ਕੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵੇ ਔਰ ਉਹਦੇ ਸਰੀਰ ਦਿੱਤੇ ਚੰਦਨ ਇਤਿਆਦਿਕ ਲਾਵੇ। ਜਿਉਂ ਕਾਹੂ ਤੇ ਗਧਾ ਨਵਾਇਓ, फूल माल ताए मूंड धरायो तैंकी कर ताकी शोभा नाही आसी होय होत जग माही। अगरिस्ता करके कोई खोते नो बाजार विच ले आवे लोकी उसनो वड्याण नहीं लगे बल्कि हसनगे उसते भई लै खोते नो इशनान करा के चंदन ला के गले विच फुलां दी माला पवा के लैके आ गया। तैंकी कर ताकी शोभा नाही हासी होए होत जग माही। ये प्रमाण किस प्रथाई दिता जा रहा है अगां फरमान कर देने तिम कुरतियन केस रखाए कहो कैसे ओ शोभा पाए। इसे तरह जो कुरैती है उसने केस रखे हुए मानो खोते नु स्नान कराया गया फुलां दी माला पवाई गई है चंदन आदक लाया गया बस खोते ही रख होता है सिर्फ सिखी ई पंज हरफ हिरदे दी बनावट बनेगी बाणी नाल मूल मंत्र दे जप नाल गुरमंत्र दे जप नाल उत्थे शरीर सिखी दा स्वरूप पेश करेगा इना पंज ककारा नाल कक्का के इस दी आवाज जो पर्शियन उर्दू दे अल्फाज दे है अल्फाबेट दे उसनु कहने ने काव। तो भाई साहब भाई नंद लाल जी फारसी दे ही आलम फाजिल गजनी तो आए लहजा उन्हां दे बोल उन्हां दी बाणी सारी दी सारी फारसी दे है। आप फरमान कर देने निशाने सिखी ई पंज हरफ का सिखी दियां पंज निशानियां पंज काफ दे हरफां दे बंद ने। निशाने सिखी ई पंज हरफ काफ के हरगिज ना बाशद ई पंज माफ। इना पंजां दे चों एक भी निशानी नहीं सिख हरगिज माफी दा खौशगार नहीं बन सकता उसनों माफ नहीं कीता जा सकता। केड़ियां पंज निशानियां कड़ा कार दो काच कंगा बिना बिना केस हेत अति जुमला निशा। कड़ा कार दो कृपान काच कछहरा कंगा बिना बिना केस हेत अति जुमला निशा। पर केसा तो बिना बाकी चार निशानियां परवान नहीं जैसे लाड़े तो बिना बरात नहीं शोभा पांदी केसा तो बिना कड़ा कचहरा कंगा कड़ा ये शोभा नहीं पांदा। इना दी शोभा कृपान दी शोभा कड़े दी शोभा कचहरे दी शोभा कंगे दी शोभा केसा करके केस मूल ने। क्योंकि राजे परिषद तो साढ़े देश दे केसां दा मुंडन आम चल पिया सी माने सब तो प्रथम उसने केसां दा मुंडन उन्हां ब्राह्मण जिन्हां ब्राह्मणा ने राजे जनमेजे दी महाराणी दी हस के बेपती की थी। ओ किधरे जोर दी हवा नाल नगन होई ते सारे दे सारे हस पए जनमेजे ने इन्हां दे सिर मुन दिते कुछ कतल कीते बुथेरियां दे सिर मुने। इस तरह सिर नू मुन्ना मुंडन करना एक बहुत वड्डी सजा सी बहुत वड्डी सजा। उस वक्त जनमेजे ने इस सजा ही दिती। कलगीधर पिता ने सारा प्रसंग दसम ग्रंथ विच लिखिया प्रथम बांध के सबके मूंड मुंडाए पुनर ए डुवासी सतांके लगाए इना ब्राह्मणा नु बन के उना दे शीस मुन दिता मुंडन कर दिता तो उन्होंने घोर बेअदबी की थी। फिर इना नु छोड़ दिता इतनी वड्डी सजा देती जिन्हां नु छोटी सजा दिती उन्होंने तो सजाए मौत दिती पर जिन्हां नु वड्डी सजाए दिती उन्हां दा मुंडन किया जीवदे ही मार दिता। ਇਹ ਬ੍ਰਾਹਮਣ ਜਿੱਧਰ ਜਿੱਧਰ ਗਏ ਲੋਕਾਂ ਨੇ ਪੁੱਛਿਆ ਤੁਹਾਡਾ ਜੋੜਾ, ਤੁਹਾਡਾ ਦਾੜਾ, ਤੁਹਾਡੇ ਕੇਸ। ਇਹਨਾਂ ਨੇ ਕਿਹਾ ਪਿਤਾ ਗੁਜ਼ਰ ਗਿਆ, ਕਿਸੇ ਨੇ ਕਿਹਾ ਮਾਂ ਗੁਜ਼ਰ ਗਈ। ਐਸਾ ਕਰਨਾ ਪਿਆ, ਇਹ ਸੋਗ ਧਾਰਨ ਕਰਨਾ ਪਿਆ। ਅੱਜ ਵੀ ਬਿਲਕੁਲ ਸਫਾ ਚਟ ਮੁੰਡਨ ਕਰਾ ਕੇ ਕੋਈ ਬਾਹਰ ਆ ਗਿਆ ਬਾਜ਼ਾਰ ਵਿੱਚ, ਐਸਾ ਸਮਝਿਆ ਜਾਂਦਾ ਜਾਂ ਮਾਂ ਗੁਜ਼ਰ ਗਈ ਹੈ ਜਾਂ ਪਿਤਾ ਗੁਜ਼ਰ ਗਿਆ। ਇਹ ਮੁੰਡਨ ਸੋਗ ਦੀ ਨਿਸ਼ਾਨੀ, ਦੁੱਖ ਦੀ ਨਿਸ਼ਾਨੀ, ਮੌਤ ਦਾ ਪ੍ਰਤੀਕ ਸੀ। ਸਹਿਜੇ ਸਹਿਜੇ ਜਦ ਅਧਿਆਤਮਿਕ ਜੀਵਨ ਰਿਹਾ ਨਾ, ਤੇ ਮੁੰਡਨ ਆਮ ਹੋ ਗਿਆ। ਜਨਮੇਜੇ ਨੇ ਕੁਛ ਬ੍ਰਾਹਮਣਾਂ ਦਾ ਮੁੰਡਨ ਕੀਤਾ ਸੀ, ਇਹਨਾਂ ਕਰਕੇ ਇੰਜ ਕਹਿ ਲਓ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕੇਸ ਇੱਕ ਐਸੀ ਸੁਰੱਖਿਆ ਨੇ, ਜਦ ਕੋਈ ਨਾਮ ਜਪਦਾ ਹੈ, ਬਾਣੀ ਪੜਦਾ ਹੈ, ਤੋ ਮਸਤਕ ਦੇ ਸ਼ਕਤੀ ਜਮ੍ਹਾਂ ਹੁੰਦੀ ਹੈ, ਰਸ ਜਮ੍ਹਾਂ ਹੁੰਦਾ ਹੈ, ਉਹ ਛੇਤੀ ਖਾਰਜ ਨਾ ਹੋ ਜਾਏ, ਚਲਾ ਨਾ ਜਾਏ, ਕੇਸ ਮਦਦ ਕਰਦੇ ਹਨ। ਕੇਸਾਂ ਦੇ ਚੋਂ ਵੀ ਨਿਕਲੇ ਨਾ, ਜਲਦੀ ਨਾ ਖਾਰਜ ਹੋਵੇ, ਤੋ ਦਸਤਾਰ ਮਦਦ ਕਰਦੀ ਹੈ। ਇਸ ਵਾਸਤੇ ਬਾਕੀ ਪਹਿਰਾਵਾ ਜੋ ਅਸੀਂ ਤਨ ਤੇ ਪਹਿਨਦੇ ਹਾਂ ਉਹ ਸਮਾਜਿਕ ਹੈ, ਦਸਤਾਰ ਧਾਰਮਿਕ ਹੈ, ਧਾਰਮਿਕ ਹੈ। ਕੇਸ ਰਹਿਤ ਦੇ ਸਿਰਮੌਰ ਨੇ, ਰਿਸ਼ੀ ਮੁਨੀਆਂ ਦਾ ਰੂਪ ਨੇ। ਮੁਖੜੇ ਦਾ ਦਾੜਾ ਪ੍ਰਕਿਰਤੀ ਦਾ ਦਿੱਤਾ ਹੋਇਆ ਪੁਰਸ਼ ਨੂੰ ਸ਼ਿੰਗਾਰ ਹੈ, ਜੈਸੇ ਅਸੀਂ ਦੇਖਦੇ ਹਾਂ ਸ਼ੇਰਨੀ ਦੇ ਗਲ ਵਿੱਚ। ਇਹ ਲੰਬੇ ਲੰਬੇ ਵਾਲ ਨਹੀਂ, ਬਬਰ ਸ਼ੇਰ ਦੇ ਜੋ ਹੈ ਗਰਦਨ ਵਿੱਚ। ਜਿਤਨਾ ਖੂਬਸੂਰਤ ਮੋਰ ਹੈ, ਮੋਰਨੀ ਇਤਨੀ ਖੂਬਸੂਰਤ ਨਹੀਂ। ਇਹ ਲੰਬੇ ਲੰਬੇ ਪੰਖ ਪ੍ਰਕਿਰਤੀ ਦਾ ਦਿੱਤਾ ਹੋਇਆ ਸ਼ਿੰਗਾਰ ਹੈ। ਇਸੇ ਤਰੀਕੇ ਦੇ ਨਾਲ ਨਰ ਮੁਰਗਾ, ਤੋਤਾ, ਕਬੂਤਰ ਮਦੇਨ ਨਾਲੋਂ ਜ਼ਿਆਦਾ ਖੂਬਸੂਰਤ ਨੇ, ਪ੍ਰਕਿਰਤੀ ਨੇ ਸ਼ਿੰਗਾਰਿਆ ਹੈ। ਦਾੜਾ ਕੁਦਰਤ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਇਸ ਵਾਸਤੇ ਆਦਿ ਕਾਲ ਤੋਂ ਪੁਰਸ਼ ਦੀ ਸ਼ਿੰਗਾਰ ਵਿੱਚ ਰੁਚੀ ਨਹੀਂ ਰਹੀ, ਇਸਤਰੀ ਦੀ ਹੀ ਸ਼ਿੰਗਾਰ ਵਿੱਚ ਰੁਚੀ ਰਹੀ, ਕਿਉਂਕਿ ਉਸਨੇ ਪੁਰਸ਼ ਦਾ ਮੁਖੜਾ ਸ਼ਿੰਗਾਰਿਆ ਹੋਇਆ ਵੇਖਿਆ। ਇੱਥੋਂ ਪ੍ਰੇਰਿਤ ਹੋ ਕੇ ਉਸਨੇ ਆਪਣਾ ਮੁਖੜਾ ਵੀ ਆਪਣੇ ਢੰਗ ਨਾਲ ਸੰਵਾਰਨਾ, ਸ਼ਿੰਗਾਰਨਾ ਆਰੰਭ ਕੀਤਾ। ਇਸ ਨੂੰ ਤੇ ਮਨੋ ਵਿਗਿਆਨਕ ਵੀ ਤਸਲੀਮ ਕਰਦੇ ਨੇ। ਖੈਰ, ਦੁਨੀਆਂ ਦਾ ਸਭ ਤੋਂ ਖੂਬਸੂਰਤ ਪੁਰਸ਼ ਅਗਰ ਕੋਈ ਹੈ ਤਾਂ ਦਾੜੇ ਕੇਸ ਵਾਲਾ ਹੈ, ਐਸਾ ਅੱਜ ਦੇ ਕੁਛ ਵਿਚਾਰਕ ਵੀ ਮੰਨਦੇ ਨੇ। ਸੀਸ ਦੇ ਇਹ ਕੇਸ ਰਹਿਤਾਂ ਵਿੱਚ ਸਿਰਮੌਰ ਰਹਿਤ ਨੇ ਰਿਸ਼ੀ ਮੁਨੀਆਂ ਦੀ ਰੂਪ ਰੇਖਾ। ਕੜਾ ਸਰਬ ਲੋ ਹਰ ਵਕਤ ਬਦਨ ਨੂੰ ਛੂੰਦਾ ਰਹਿ, ਇਸ ਨਾਲ ਸਰੀਰ ਦੀ ਅਰੋਗਤਾ ਤੇ ਰਹਿੰਦੀ ਹੈ, ਲੇਕਿਨ ਹਲਾਅ ਵਿੱਚ ਜੋ ਅਨੰਤ ਬੇਸ਼ੁਮਾਰ ਮਲੀਨ ਰੂਹਾਂ ਗੁੰਮ ਰਹੀਆਂ ਨੇ, ਉਹਨਾਂ ਤੋਂ ਵੀ ਬਚਾਓ ਹੁੰਦਾ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਤਾਂਤਰਿਕ ਯੋਗਾ, ਖਾਸ ਕਰਕੇ ਕਾਲਾ ਤਾਂਤਰਿਕ, ਇਸਦਾ ਉਸ ਪੁਰਸ਼ ਉੱਤੇ ਕੋਈ ਅਸਰ ਨਹੀਂ ਜਿਸਨੇ ਆਪਣੇ ਹੱਥ ਵਿੱਚ ਕੜਾ ਪਹਿਨਿਆ ਹੋਇਆ। ਅੱਜ ਤੇ ਅਸੀਂ ਦੇਖਦੇ ਹਾਂ ਅਨੁਮਤੀ ਵੀ ਹੈ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕੜਾ ਪਹਿਨਾਉਂਦੇ ਨੇ ਤਾਂ ਕਿ ਕਿਸੇ ਤੰਤਰ ਵਿਧੀ ਦਾ ਜਾਂ ਕਿਸੇ ਰੂਹ ਦਾ ਪਰਛਾਵਾਂ ਇਹਨਾਂ ਤੇ ਨਾ ਪਵੇ। ਅੱਜ ਤੇ ਨਵਜਾਇਦ ਬੱਚੇ, ਨਵੇਂ ਜਨਮੇ ਬੱਚਿਆਂ ਲਈ ਮਾਵਾਂ ਕੜੇ ਮੰਗਦੀਆਂ ਨੇ, ਅਨੁਮਤੀ ਹੈ। ਐਸਾ ਦਿਖਾਈ ਦੇ ਰਿਹਾ ਕਿ ਸਹਿਜੇ ਸਹਿਜੇ ਸ਼ਾਇਦ ਸਾਰੀ ਦੁਨੀਆ ਇਸ ਕੜੇ ਨੂੰ ਧਾਰਨ ਕਰ ਲਵੇ। ਕੜਾ ਦਾਏ ਹੱਥ ਵਿੱਚ ਪਾਇਆ ਜਾਂਦਾ ਹੈ, ਕਿਸੇ ਵੀ ਕੰਮ ਨੂੰ ਕਰਨ ਲੱਗੇ ਹਾਂ ਦਾਇਆ ਹੱਥ ਅੱਗੇ ਆਉਂਦਾ ਹੈ। ਇਹ ਕੜਾ ਪ੍ਰਤੀਕ ਹੈ, ਤੂੰ ਗੁਰੂ ਦਾ ਸਿੱਖ ਹੈ ਔਰ ਤੇਰੇ ਹੱਥ ਵਿੱਚ ਗੁਰੂ ਦੀ ਦਿੱਤੀ ਹੋਈ ਇਹ ਨਿਸ਼ਾਨੀ ਹੈ। इस वास्ते तेरे हथ कदी गलत काम नो नहीं पैने चाहिए। तो अमृत पीता है, अमृत छकया है, लिहाजा तेरे हथ दे शराब की बोतल ना हो, तेरे हथ किसी ते जबर ना करन, तेरे हक किसी का हक ना खोवन। तो गुरु की निशानी हथ दे पैनी हुई है। कछहरा एक ऐसा पर्दा और इसका इतना मनोविज्ञान मन दे असर है कि सहजे सहजे आज की सारी दुनिया ने धारण कर लिया है। भावे ओ रूप ना हो जो कलगीधर ने सानू दिता है, पर कुछ ना कुछ छहरे की बनावट जैसा ही कछहरा सारी दुनिया ने आज धारण कर लिया है। और इसनों शरीर दी और मन दी की खास लोड़ समझ लिया गया। कंगा केसां दी सफाई लई ते है, लेकिन इस दे नाल जप तप करन तो बाद जो थोड़ी जिया दिमागी थकावट या शरीरक थकावट हो सकती है, इस कंगे दे बार बार सिर ते फेरन नाल मस्तक हौला हो जाता है और थकावट दूर हो जाती है और नाले केस समर जाते हैं। किरपान ठीक है, अज हाइड्रोजन बम तो भी मनुख अगे लंघे और कुछ तर्कशील ऐसा कहते हैं कि इस एटम बम हाइड्रोजन बम दे जमाने निक्की जी किरपान की मैंने रख दी है, जो सिख जगत ने पहनी हुई है, जो कलगीधर ने दिती है और पहनना लाजमी करार देता है। दरअसल ये किरपान एक प्रतीक है, मन दे ते इसका असर है कि तू केवल संत नहीं सिपाही भी है। केस संत का स्वरूप पेश कर देने, किरपान सिपाही का रूप पेश कर दिए। इस तरह धन गुरु गोबिंद सिंह जी महाराज ने मनुख नो संत सिपाही बनाया। गुरु नानक देव जी महाराज तो लेके धन गुरु तेग बहादुर साहब जी महाराज तक यतनशील रहे मनुख नो संत बनाने दे। इसे ही संत नो धन गुरु गोबिंद सिंह जी महाराज ने सिपाही बनाया। जब कोई संत सिपाही बनता है उसके हथों मजलूम की रक्षा होती है, मुल्क की तामीर होती है, कमजोरां की उसारी होती है। और जब कोई केवल सिपाही है संत नहीं, उसके हथ मजलूमां की गर्दन कटते हैं। चीन के एक प्रसिद्ध संत ने कहा है, सिपाही दे सैनिक दे जिथे पैर जम जाते ने टिक जाते ने जमीन उत्थे उजड़ जाती है, बर्बाद हो जाते हैं। सिपाही दे कदम बर्बादियां नू जन्म देंदे ने, जन्म देंदे ने बर्बादियां। अगर सिपाही संत पहले है तो उदे कदमां नाल तामीर होंदी है मनुखता दी, उदे कदमां नाल धरती जरखैज होंदी है। ठीक आखे है चीनी संत कन्फ्यूशस ने कि जिथे रुक जाते ने सैनिक दे पैर सिपाही दे पैर, उत्थे कंडे ही कंडे रह जाते हैं, उजाड़ ही उजाड़ रह जाता है, बर्बादियां ही बर्बादियां जन्म लेंदियां ने। पर जिथे ओ सिपाही जो संत पहले है उदे कदमां दे राही तामीर होंदी, उदे हत्थां दे राही उसारी होंदी है और धरती हरी भरी होंदी है। मनुख नूं इंसाफ मिलता है, कमजोर दी रक्षा होंदी है और जालम दे पैर रुकदे ने। तो इस तरह धन गुरु गोबिंद सिंह जी महाराज ने संत नूं सिपाही बनाया और सिपाही दा प्रतीक है शस्त्र। तो शस्त्र पहना दिता, किरपान इस वास्ते पहननी है, इस छोटी जी किरपान नाल कोई मैदानी जंग विच लड़ना नहीं, ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਾਉਂਦੀ ਰਹੇ ਕਿ ਅਸੀਂ ਸਿਪਾਹੀ ਹਾਂ, ਸਿਪਾਹੀ ਹਾਂ। ਔਰ ਇਸ ਤਰ੍ਹਾਂ ਦਾ ਅੰਦਰ ਵੀਰ ਰਸ ਬਣਿਆ ਰਹੇ ਤਾਂ ਫਿਰ ਮਨੁੱਖ ਆਪਣੀ ਵੀ ਰਕਸ਼ਾ ਕਰ ਸਕਦਾ ਹੈ, ਕੌਮ ਦੀ ਵੀ ਰਕਸ਼ਾ ਕਰ ਸਕਦਾ ਹੈ, ਦੇਸ਼ ਦੀ ਵੀ ਰਕਸ਼ਾ ਕਰ ਸਕਦਾ ਹੈ, ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰਕਸ਼ਾ ਕਰੇਗਾ। ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ, ਅੰਦਰ ਵੀਰ ਰਸ ਤੇ ਬਣਿਆ ਰਹੇ, ਉਹ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨਿਆ ਹੋਵੇ। ਤੇ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ, ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ, ਨਿਸ਼ਾਨ ਹੈ ਸਿੱਖੀ ਈ ਪੰਜ ਹਰਫ ਕਾਫ, ਕਿ ਹਰ ਗਿਜ ਨਾ ਬਾਸ਼ਦ ਈ ਪੰਜ ਮਾਫ, ਕੜਾਕਾਰ ਦੋ ਕਾ ਚੰਗਾ ਬਿਨਾ, ਬਿਨਾ ਕੇਸ ਹੇਚ ਅਸ ਈ ਜੁਮਲਾ ਨਿਸ਼ਾਨ। ਅੱਜ ਦੇ ਸਾਇੰਸ ਯੁੱਗ ਦੇ, ਵਿਗਿਆਨਿਕ ਯੁੱਗ ਦੇ ਤਰਕ ਖੜੀ ਆਉਂਦੀ ਹੈ ਕਿ ਨਾਖੁਨ ਕੱਟਦੇ ਹੋ, ਇਹ ਵੀ ਪ੍ਰਾਕਿਰਤਿਕ ਨੇ, ਕੀ ਹੋਇਆ ਅਗਰ ਕੇਸ ਕੱਟੇ ਜਾ ਰਹੇ ਨੇ, ਕੀ ਹੋਇਆ ਅਗਰ ਕੇਸਾਂ ਦਾ ਮੁੰਡਨ ਹੈ, ਆਖਿਰ ਨਾਖੁਨਾਂ ਦਾ ਵੀ ਤੇ ਮੁੰਡਨ ਕਰਦੇ ਹੀ ਹੈ। ਨਾਖੁਨਾਂ ਦਾ ਉਹ ਹਿੱਸਾ ਕੱਟਿਆ ਜਾਂਦਾ ਹੈ ਜੋ ਮੁਰਗਾ ਨੇ, ਮਰ ਚੁੱਕੇ ਨੇ, ਜਿਵੇਂ ਘਰ ਵਿੱਚ ਗਿਆ, ਚਲਾਣਾ ਕਰ ਗਿਆ, ਮੁਰਗੇ ਨੂੰ ਘਰ ਵਿੱਚ ਨਹੀਂ ਰੱਖਦੇ। ਔਰ ਘਰ ਵਿੱਚ ਰੱਖਾਂਗੇ ਤਾਂ ਬਦਬੂ, ਘਰ ਵਿੱਚ ਰੱਖਾਂਗੇ ਤਾਂ ਗੁਲਾਜ਼ਤ, ਘਰ ਵਿੱਚ ਰੱਖਾਂਗੇ ਤਾਂ ਸਾਰਾ ਘਰ ਮਰਗਟ ਬਣੇਗਾ। ਇਸ ਵਾਸਤੇ ਮੁਰਗੇ ਨੂੰ ਮਰਗਟ ਘਾਟ ਲੈ ਜਾਂਦੇ ਹਾਂ ਔਰ ਜਲਾ ਕੇ ਖਾਕ ਕਰਦੇ। ਨਾਖੁਨ ਜੋ ਮੁਰਦਾ ਹੋ ਜਾਂਦੇ ਨੇ ਮਹਿਲ ਨਾਲ ਭਰ ਜਾਂਦੇ ਨੇ, ਔਰ ਬਿਮਾਰੀਆਂ ਦੇ ਉਹ ਜਨਮਦਾਤੇ ਬਣਦੇ ਨੇ। ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਜ਼ਿੰਦਾ ਹੈ, ਉਸਨੂੰ ਕੱਟਾਂਗੇ ਤਾਂ ਖੂਨ ਨਿਕਲੇਗਾ, ਉਸਨੂੰ ਕੱਟਾਂਗੇ ਤਾਂ ਪੀੜ ਹੋਵੇਗੀ। ਪਰ ਜੋ ਅੱਗੇ ਵੱਧ ਚੁੱਕਿਆ ਹੈ, ਮਹਿਲ ਨਾਲ ਭਰ ਗਿਆ, ਕਿਤੇ ਮੁਰਦਾ ਨੇ, ਇਸ ਨਾਖੁਨ ਨੂੰ ਕੱਟਣਾ, ਮਹਿਲ ਨੂੰ ਕੱਟਣਾ ਹੈ, ਪਰੇ ਸੁੱਟਣਾ ਹੈ। ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ, ਮੁਰਦਾ ਕਰ ਦਿੱਤਾ ਹੈ, ਤਾਂ ਮੁਰਦਾ ਸਰੀਰ ਤੋਂ, ਅੰਗ ਤੋਂ ਇੱਕ ਪਾਸੇ ਕਰਨਾ ਪਏਗਾ, ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ। ਹਾਂ, ਕੇਸ ਵੀ ਕੁਛ ਮਰਦੇ ਨੇ, ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ, ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ, ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ। ਕਿ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ, ਇਹ ਕੰਘੇ ਨੂੰ ਪਤਾ ਚੱਲਦਾ। ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ, ਮੁਰਦਾ ਕੇਸ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜੈਸੇ ਨਾਖੁਨ ਰੋਜ਼ ਵੱਧਦੇ ਨੇ, ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ। ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ। ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ। ਖੈਰ, ਜੋ ਕੁਛ ਵੀ ਹੈ, ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ, ਨਿਕਲ ਜਾਂਦੇ ਨੇ, ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ, ਸਵਰ ਜਾਂਦੇ ਨੇ। ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ, ਚਾਹੇ ਉਹ ਮੁਖੜੇ ਦੇਣੇ, ਚਾਹੇ ਉਹ ਸਿਰ ਦੇਣੇ। ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ, ਆਖਰੀ ਦਵਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ, ਦਾੜਾ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ, ਫਿਰ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਆ ਗਿਆ। ਲੇਕਿਨ ਇਸ ਮੁੰਡਨ ਨੂੰ, ਇਸ ਮੁੰਨਣ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ 'ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਹੈ, ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ। ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ, ਮੁਰਦਾ ਝੜਦੇ ਰਹਿੰਦੇ ਨੇ, ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ, ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ। ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ। ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਹੁੰਦੀ ਹੈ, ਜਿੱਤ ਨਹੀਂ ਆਉਂਦੀ। ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ, ਨਾਮ ਅਭਿਆਸ ਖਤਮ ਆਉਂਦਾ ਗਿਆ, ਕੇਸਾਂ ਦੀ ਕਦਰ ਵੀ ਘਟਦੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ, ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ, ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ, ਤਾਂ ਜੋੜੇ ਵੀ ਚਾਹੀਦੇ ਨੇ, ਦਾੜੀਆਂ ਵੀ ਚਾਹੀਦੀਆਂ ਨੇ। ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ, ਵਿਸ਼ਿਸ਼ਟ ਜੈਸਾ, ਅਵਤਾਰਾਂ ਦਾ ਸਰੂਪ, ਰਿਸ਼ੀ ਮੁਨੀਆਂ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹਾਂ, ਜਦ ਕੋਈ ਰਿਸ਼ੀ ਹੋਣ ਤੋਂ, ਮੁਨੀ ਹੋਣ ਤੋਂ, ਸੰਤ ਹੋਣ ਤੋਂ ਥੱਲੇ ਜਾਂਦਾ, ਮਨੁੱਖਤਾ ਤੋਂ ਥੱਲੇ ਗਿਰਦਾ, ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ। ਥੋੜੀ ਜਿਹੀਆਂ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਕੇਸ ਇਸ ਕੋਲੀ ਦਿਖਾਈ ਦਿੰਦੇ ਨੇ, ਜਾਂ ਕੁਝ ਥੋੜਾ ਜਿਹਾ ਸਾਧੂ ਸਮਾਜ। ਵੈਸੇ ਬਗੌਰ ਮੁਤਾਲਾ ਕਰੀਏ, ਮੁਹੰਮਦ ਸਾਹਿਬ ਕੇਸਾਧਾਰੀ ਸਨ, ਹਜ਼ਰਤ ਈਸਾ ਕੇਸਾਧਾਰੀ ਸਨ, ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ। ਔਰ ਸਿਰਫ ਕੇਸਾਧਾਰੀ ਨਹੀਂ, ਬਹੁਤੇ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਜੈਸੇ ਧਨੁਸ਼ਬਾਣ ਸ਼੍ਰੀ ਰਾਮ ਕੋਲ ਹੈ, ਜੈਸੇ ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਕੋਲ ਹੈ, ਜੈਸੇ ਤਲਵਾਰ ਮੁਹੰਮਦ ਸਾਹਿਬ ਦੇ ਜੋ ਹੈ ਹੱਥ ਵਿੱਚ ਹੈ, ਔਰ ਇਸੇ ਤਰੀਕੇ ਨਾਲ ਪਰਸ਼ੂਰਾਮ ਕੋਲ ਕੁਲਾੜਾ ਹੈ, ਬਰਛਾ ਹੈ, ਹਨੂਮਾਨ ਦੇ ਕੋਲ ਗਦਾ ਹੈ, ਗਧਾ ਵਿਸ਼ਨੂੰ ਜੀ ਕੋਲ ਵੀ ਹੈ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਬਹੁਤੇ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਧਾਰੀ ਨੇ, ਕੇਸਾਧਾਰੀ ਨੇ। ਜੈਸੇ ਜੈਸੇ ਪੈਗੰਬਰਾਂ ਨੂੰ ਅਵਤਾਰਾਂ ਨੂੰ ਮੰਨਣਾ ਘਟਦਾ ਗਿਆ, ਉਹਨਾਂ ਦਾ ਸਤਿਕਾਰ ਸਨਮਾਨ ਘਟਦਾ ਗਿਆ, ਕਿਉਂਕਿ ਜਿਤਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਹੈ, ਉਤਨੀ ਹੀ ਮਿਕਦਾਰ ਵਿੱਚ ਅਵਤਾਰ ਦਾ ਸਤਿਕਾਰ ਘਟਦਾ ਹੈ। ਤੇ ਜਿਸ ਦੇ ਲਈ ਕੋਈ ਸਤਿਕਾਰ ਨਹੀਂ ਰਿਹਾ, ਆਦਰ ਨਹੀਂ ਰਿਹਾ, ਉਸਦੇ ਪਿੱਛੇ ਚੱਲਣ ਦੀ ਲੋੜ ਕੀ ਹੈ? ਹਾਂ, ਕਦੀ ਕਦੀ ਨਕਲੀ ਰਾਮ ਬਣ ਕੇ ਚਲੋ ਸਾਹਮਣੇ ਇੱਕ ਤਮਾਸ਼ਾ ਕਰ ਦਿੱਤਾ, ਨਕਲੀ ਜੂੜਾ ਸਿਰ ਤੇ ਰੱਖ ਕੇ, ਨਕਲੀ ਦਾੜਾ ਮੁਖੜੇ ਤੇ ਲਗਾ ਕੇ ਇਸ ਤਰ੍ਹਾਂ ਨਕਲ ਪੇਸ਼ ਕਰ ਦਿੱਤੀ। ਲੇਕਿਨ ਇਹ ਪੇਸ਼ ਕਰਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਜੂੜਾ ਕੇਸ ਇਹਨਾਂ ਅਵਤਾਰੀ ਪੁਰਸ਼ਾਂ ਨੇ ਧਾਰਨ ਕੀਤੇ ਹੋਏ ਸਨ, ਔਰ ਜੇ ਇਹਨਾਂ ਦੀ ਉਸ ਜ਼ਮਾਨੇ ਵਿੱਚ ਲੋੜ ਸੀ ਤਾਂ ਅੱਜ ਵੀ ਲੋੜ ਹੈ। ਅਗਰ ਅੱਜ ਲੋੜ ਨਹੀਂ ਹੈ ਤਾਂ ਫਿਰ ਜੂੜੇ ਤੋਂ ਬਿਨਾਂ ਹੀ ਰਾਮ ਪੇਸ਼ ਕਰਨਾ ਚਾਹੀਦਾ ਹੈ, ਦਾੜੇ ਤੋਂ ਬਿਨਾਂ ਵਿਸ਼ਵਾਮਿੱਤਰ ਤੇ ਵਿਸ਼ਿਸ਼ਟ ਨੂੰ ਤੇਜ ਤੇ ਪੇਸ਼ ਕਰਨਾ ਚਾਹੀਦਾ ਹੈ। ਰਿਸ਼ੀ ਮੁਨੀਆਂ ਦਾ ਸਰੂਪ, ਪੈਗੰਬਰਾਂ ਦਾ ਸਰੂਪ, ਗੁਰੂ ਅਵਤਾਰਾਂ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ, ਔਰ ਪ੍ਰਦਾਨ ਕਰਕੇ ਸਾਫ ਆ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਵੇਂ ਚੰਗੀ ਔਲਾਦ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰਦੀ ਹੈ, ਤਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਐ ਖਾਲਸਾ ਤੇਰਾ ਜੀਵਨ ਇਤਨਾ ਉੱਚਾ ਹੈ, ਔਰ ਤੂੰ ਐਸਾ ਸੰਤ ਸਰੂਪ ਬਣਿਆ, ਤੂੰ ਮੈਨੂੰ ਚਾਰ ਚੰਦ ਲਾ ਦਿੱਤੇ ਨੇ, ਤੂੰ ਮੈਨੂੰ ਸਜਾ ਦਿੱਤਾ ਹੈ ਮਾਣ ਨਾਲ ਸਤਿਗੁਰੂ। ਇੱਥੇ ਤੱਕ ਕਹਿੰਦੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਪਰੇ ਹੈ। ਕਿਸੇ ਨੂੰ ਸ਼ੱਕ ਨਾ ਪਵੇ ਕਿ ਖੁਸ਼ਾਮਦ ਕੀਤੀ ਜਾ ਰਹੀ ਹੈ ਜਾਂ ਗੱਲ ਵਧਾ ਕੇ ਆਖੀ ਜਾ ਰਹੀ ਹੈ, ਤੋ ਮਹਾਰਾਜ ਕਹਿੰਦੇ, ਯਾਮੇ ਰੰਚ ਨਾ ਮਿਥਿਆ ਬਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਮੈਂ ਪਾਰ ਬ੍ਰਹਮ ਗੁਰੂ ਨਾਨਕ ਨੂੰ ਸਾਖੀ ਕਰਕੇ ਕਹਿ ਰਿਹਾ, ਸਾਕਸ਼ੀ ਕਰਕੇ ਕਹਿ ਰਿਹਾ, ਗਵਾਹੀ ਦੇ ਕੇ ਕਹਿ ਰਿਹਾ ਕਿ ਤੇਰੇ ਤੇ ਮੇਰੇ ਕੋਈ ਭੇਦ ਨਹੀਂ, ਤੂੰ ਮੇਰਾ ਰੂਪ ਹੋ ਗਿਆ, मन करके तन करके जब वाकई बाणी हिरदे च प्रवेश कर जाए, रोम रोम दे च प्रवेश कर जाए, तो हिरदा गुरु वर्गा बन गया और तन देते जब ककार धारण कर ले तो तन गुरु वर्गा बन गया। तो गुरु नु मान नाल कहना पैंदा है कि मेरा अपना रूप, ये मेरा अपना रूप। और धन गुरु गोविंद सिंह जी महाराज ने खालसे का सत्कार करना पैंदा है। खालसे नु सज्जन कहंदे ने, मित्र कहंदे ने, गुरपूरा करके कहंदे ने, और खालसे नु अपना स्वरूप करके जो है बयान कर देने। धन गुरु गोविंद सिंह जी महाराज जी ये अमर देन, ये अदुत्ती देन, सहजे सहजे अज जगत के चर्चा का विषय बनी हुई है, लेकिन सहजे सहजे सतगुरु की इस दात नु धारण करन दा भी माहौल बनना आरंभ होया है। और एक दिन जरूर ऐसा आएगा कि धन गुरु गोविंद सिंह जी महाराज की इस देन नु अमर देन समझ के, प्रकृति की देन समझ के, परमात्मा की देन समझ के हर मनुख कबूल करेगा, अपनाएगा। अरदास है उस परिपूर्ण परमात्मा के चरणा कि धन गुरु गोविंद सिंह जी महाराज की ए दास, गुरु नानक की ये बख्शिश झोली दे संभाल के रख सकी है, ताकि गुरु नानक धन गुरु गोविंद सिंह जी महाराज साढ़े ते माण कर सकन और मान नाल कह सकन, खालसा मेरो रूप है खास, खालसे मैं हूं करो निवास, मैं खालसे देखा खालसा मेरे विच है। हुण कोई भेद नहीं रहा, और रंजक मात्र भी भेद नहीं रहा, या में रंजना मिथया भाखी पार ब्रह्म गुरु नानक साहिब।